ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਾਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹਿ ਤਹਾਂ ਮੌਜੂਦ ਅਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਵਡਭਾਗੇ ਹਾਂ ਸਾਡੇ ਤੇ ਵਾਹਿਗੁਰੂ ਨੇ ਤਰਸ ਕੀਤਾ ਤੇ ਸਾਨੂੰ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਲਿਆਂਦਾ ਇਹ ਗੱਲ ਮੈਂ ਕਿਉਂ ਕਹੀ ਹੈ ਦੁਨੀਆ ਦੇ ਜਿੰਨੇ ਵੀ ਧਰਮ ਨੇ ਸਤਿਕਾਰਯੋਗ ਨੇ ਲੇਕਿਨ ਦੁਖਾਂਤ ਇੱਕ ਹੈ ਉਹਦੇ ਵਿੱਚ ਲਕੀਰਾਂ ਵੀ ਹਨ ਲਕੀਰਾਂ ਕੈਸੀਆਂ ਨਮਾਜ਼ ਦਾ ਸਮਾਂ ਈਦ ਦਾ ਸਮਾਂ ਉੱਥੇ ਕੇਵਲ ਤੇ ਕੇਵਲ ਮੁਸਲਮਾਨ ਭਰਾ ਕੀ ਇਬਾਦਤ ਕਰਦੇ ਹਨ कई धर्म मंदिरों के नीवी जातियां वाले नूं जाण दा कोई हक नहीं। वेदां दा पाठ, वेदां दी कथा साडे वर्गे आम गरीब मनुख नूं करन दा हक नहीं। मनोपली बन गया है, ये ग्रंथ साडा, ये धर्म साडा है। साडे ते गुरु नानक पातशाह ने कृपा की, सानू इको एक हुक्म किया, गुरमुखा ये ओ घर है सभे सांझीवाल सदायन, कोई ना दिसे बाहर आ जीओ, इत्थे सारियां दा बराबर हिस्सा है, सारे नूं बराबर आउण दा हक है, इत्थे कोई भी नीवा नहीं, सारे सत्कार योग हन। ये मैं आरंभ विच बेनती तां कीती है, असीं सतगुरु ग्रंथ सच्चे पातशाह महाराज की पावन बाणी नूं विचारदे हां, गुरु की बाणी विच बाबा फरीद जी बैठे हुए हैं, बाबा कबीर जी नूं बराबर सत्कार है, बाबा रविदास जी, बाबा सदना जी, जिन्ने भी परमेश्वर दे प्यारे ने उन्हां नूं नमस्कार। और अज दा जो अलाई फरमान है ये बाबा कबीर जी की पावन रसना तो चारिया होया है। इहदा मूल कारण की, ये शब्द बाबा कबीर जी ने क्यों आचारिया, इहदी घटना यह है, साडे च बहुत वड्डा ऐब है, असीं अपने धर्म नूं चंगा कहिंदे, दूजियां दी निंदिया करदे हां, अपने धर्म नूं माड़ा चंगा कहना गुनाह नहीं, लेकिन दूजे ते एलीगेशन लाउणे ये धार्मिक बंदे दा नूं सोभदा नहीं। एक विद्वान पंडित ते मौलवी आपस में तकरार करन लग पए, मौलवी जी कहिंदे भी किताबां दी विचार दे नाल अल्लाह दी प्राप्ति होएगी, तुरेत, अंजील, जमूर ते कुरान, इन्हां दी विचार चर्चा, इन्हां नूं अपने जीवन प्रैक्टिकल तौर ते धारन नाल अल्लाह दी रहमत होएगी। विद्वान पंडित कहन लगा, मौलवी साहब यह ठीक है भी तुहाडी विचार होएगी, पर जिन्ना हुण तक मैं समझिया ना, ये मुक्ति ते कल्याण दे दाते केवल ते केवल वेद हैं। मौलवी जी कहिंदे भी कतेबां नाल बात बननी है, पंडित जी कहिंदे भी मुक्ति दे दाते वेद ने, कुदरती तौर ते को कोल दी सांझा सियाणा बंदा लंघिया, कहण लगा मियां जी तुसीं तां टुटियां नूं जोड़ना ते तुसीं भी आपस में झगड़ा करदे हो। मैं वैसे गलती कर लगा कि तुहानूं मैं कहा है, मैं तुहानूं दोवां नूं अदब सहित बेनती करांगा कि बाबा कबीर जी सांझे हन, उन्हां कोल काणी वंड नहीं, मैं बेनती करांगा कि उन्हां कोल जाके निर्णा करा लो, वो बिल्कुल सच्ची गल कहणगे। गल मन ली, बाबा कबीर जी कोल आके आपो अपना पक्ष पेश कीता, ते बाबा कबीर जी ने उन्हां दोहां धार्मिक व्यक्तियों नूं सांझी सिख्या दित्ती। मैं आरंभ विच बेनती कीती है, सतगुरु ग्रंथ सच्चे पातशाह महाराज विच शेष तौर ते वध है, ये किसी का दिल नहीं तोड़दे, उन्हूं डायरेक्शन दे करके ते उन्हूं सीधे रस्ते ते पाउंदे हन। तो ये पावन उपदेश जिवें सतगुरु ग्रंथ सच्चे पातशाह सानू बख्श रहे ने, एकाग्रता लई यतन करिए ते बोलो सतनाम वाहेगुरू। हाँ जी,
सतनाम श्री वाहे गुरु साहेब जी, तेलंग बाणी भगता की कबीर जी।
तेलंग राग दे विच ਭਗਤਾਂ ਕੀ ਤਾਂ ਲਿਖਿਆ ਵੀ ਇਹ ਬਹੁ ਵਚਨ ਹੈ, ਇੱਕ ਹੁੰਦਾ ਤੇ ਇੱਥੇ ਭਗਤ ਲਫ਼ਜ਼ ਹੋਣਾ ਸੀ, ਲੇਕਿਨ ਭਗਤਾਂ ਲਿਖਿਆ ਬਹੁ ਵਚਨ ਹੈ, ਭਾਵ ਕਿ ਇੱਕ ਭਗਤ ਤੋਂ ਜ਼ਿਆਦਾ ਭਗਤਾਂ ਦੀ ਬਾਣੀ ਦਾ ਇੱਥੇ ਜ਼ਿਕਰ ਆਏਗਾ, ਬਹੁ ਵਚਨ ਹੈ। ਪਰ ਜਿਹੜਾ ਪਹਿਲਾ ਸ਼ਬਦ ਹੈ ਨਾ, ਉਹ ਬਾਬੇ ਕਬੀਰ ਜੀ ਦਾ ਹੈ, ਇਹ ਸਾਨੂੰ ਸੰਕੇਤ ਦੇ ਰਹੇ ਨੇ ਮੇਰੇ ਪਾਤਸ਼ਾਹ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਜਿਹੜਾ ਇਹ ਕਹਿਣਾ ਉਹਨੂੰ ਕਹਿੰਦੇ ਨੇ ਅਦਵੈਤ ਰੂਪੀ ਬ੍ਰਹਮ। ਆਪਾਂ ਤਾਂ ਅਦਵੈਤ ਨਾਲ ਭਰੇ ਪਏ ਹਾਂ ਵੀ ਮੈਂ ਚੰਗਾ ਤੇ ਦੂਜਾ ਮਾੜਾ, ਲੇਕਿਨ ਇੱਕ ਦਾ ਅਰਥ ਜੋ ਸਾਡੇ ਦਾਨਿਆਂ ਬਜ਼ੁਰਗਾਂ ਨੇ ਕੀਤਾ ਉਹ ਕੀਤਾ ਇੱਕ ਅਦਵੈਤ ਰੂਪੀ ਬ੍ਰਹਮ, ਭਾਵ ਉਹਦੇ ਚ ਕੋਈ ਈਰਖਾ ਨਹੀਂ। ਆ ਰੱਬ ਦਾ ਦੀਵਾ ਜਗਦਾ ਸੂਰਜ, ਇਹਦਾ ਪ੍ਰਕਾਸ਼ ਮੰਦਰ ਤੇ ਵੀ ਪੈਂਦਾ ਹੈ, ਗੁਰਦੁਆਰੇ ਤੇ ਵੀ ਜਾਂਦਾ ਹੈ, ਮਸੀਤ ਤੇ ਵੀ ਜਾਂਦਾ ਤੇ ਕੋਈ ਵਿਤਕਰਾ ਨਹੀਂ। ਤੇ ਇਹ ਦੀਵਾ ਕਿਹਦਾ ਹੈ? ਇੱਕ ਪ੍ਰਮਾਤਮਾ ਦਾ। ਇਸ ਕਰਕੇ ਉਹਨਾਂ ਕਿਹਾ ਵੀ ਇੱਕ ਅਦਵੈਤ ਰੂਪੀ ਬ੍ਰਹਮ ਓਅੰਕਾਰ ਪ੍ਰਕਾਸ਼ਕ ਸਰੂਪ ਹੈ, ਚਾਨਣ ਦੇਣ ਵਾਲਾ ਹੈ, ਉਚਾਰਨ ਤੇ ਰੱਖਿਆ ਕਰਦਾ ਹੈ। ਪਰ ਨਾਲ ਹੀ ਗੁਰਦੇਵ ਕਹਿੰਦੇ ਵੀ ਗੁਰਮੁਖਾ ਇਕੱਲਾ ਆਪਣੇ ਆਪ ਗੱਲ ਨਹੀਂ ਬਣਨੀ, ਗੱਲ ਤਾਂ ਬਣੇਗੀ ਰਹਿਮਤ ਨਾਲ। ਤੇ ਅੱਗੇ ਰਹਿਮਤ ਦਾ ਭਾਵ ਹੈ ਸਤਿਗੁਰ ਪ੍ਰਸਾਦ, ਸੱਚਾ ਗੁਰੂ ਕਿਰਪਾ ਕਰੇ ਤਾਂ ਇੱਕ ਅਦਵੈਤ ਰੂਪੀ ਬ੍ਰਹਮ ਨੂੰ ਪਛਾਣਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ।
ਵੇਦ ਕਤੇਬ ਇਫਤਰਾ ਪਾਈ,
ਇਫਤਰਾ ਦਾ ਅਰਥ ਕੀਤਾ ਜੰਗਲ, ਇਫਤਰਾ ਦਾ ਅਰਥ ਕੀਤਾ ਸ਼ੀਸ਼ਾ। ਜਿਵੇਂ ਜੰਗਲ ਵਿੱਚ ਬੰਦਾ ਭੜਕ ਜਾਂਦਾ ਤੇ ਉਹਨੂੰ ਪਤਾ ਨਹੀਂ ਚੱਲਦਾ, ਇਸੇ ਪ੍ਰਕਾਰ ਜਿਵੇਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖੀਏ, ਸਾਡੇ ਚਿਹਰੇ ਤੇ ਦਾਗ ਲੱਗਾ ਹੋਵੇ ਨਾ, ਸਾਨੂੰ ਸ਼ੀਸ਼ਾ ਦੱਸ ਤਾਂ ਦਿੰਦਾ ਵੀ ਤੇਰੇ ਚਿਹਰੇ ਤੇ ਦਾਗ ਹੈ, ਪਰ ਉਹ ਸ਼ੀਸ਼ਾ ਧੋਂਦਾ ਨਹੀਂ, ਦਾਗ ਦੱਸ ਦੇਗਾ। ਇਸੇ ਪ੍ਰਕਾਰ ਇਹਨਾਂ ਗ੍ਰੰਥਾਂ ਦਾ ਮੁਤਾਲਿਆ ਕਰਨ ਨਾਲ, ਵਿਚਾਰ ਕਰਨ ਨਾਲ ਇਹ ਤਾਂ ਚਾਨਣ ਹੋ ਜਾਏਗਾ ਵੀ ਆਹ ਐਸ ਕੰਮ ਕਰਨ ਨਾਲ ਤੈਨੂੰ ਬਿਖਤਾਂ ਦੀ ਪ੍ਰਾਪਤੀ, ਐਸ ਕੰਮ ਕਰਨ ਨਾਲ ਤੂੰ ਦੋਜਕਾਂ ਨੂੰ ਜਾਏਗਾ। ਲੇਕਿਨ ਦੋਜਕਾਂ ਤੋਂ ਬਚਣਾ ਕਿਵੇਂ ਹੈ? ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੱਸਦੇ ਨੇ ਇਹ ਵਾਅਦਾ ਬਾਣੀ ਦਾ। ਵੇਦ ਕਤੇਬ ਇਫਤਰਾ ਭਾਈ, ਇਹ ਭਾਈ ਸ਼ੀਸ਼ੇ ਵਰਗੇ ਹਨ, ਇਹਨਾਂ ਨਾਲ ਤੁਸੀਂ ਬਹਿਸ ਮਬਾਸਾ ਕਰਦੇ ਹੋ, ਇਕੱਲਾ ਇਹਨਾਂ ਦੀ ਬਹਿਸ ਕਰਨ ਨਾਲ ਤੁਸੀਂ ਭੜਕ ਜਾਓਗੇ। ਪਰ ਯਾਦ ਰੱਖਿਆ ਜੇ
ਦਿਲ ਕਾ ਫਿਕਰ ਨਾ ਜਾਏ,
ਫਿਕਰ ਦਾ ਆਪਾਂ ਆਮ ਬੋਲੀ ਚ ਕਹਿੰਦੇ ਚਿੰਤਾ। ਸਾਡੇ ਕਿਸੇ ਦੋਸਤ ਮਿੱਤਰ ਨੂੰ ਕੋਈ ਪਰੇਸ਼ਾਨੀ ਆ ਜਾਂਦੀ ਹੈ ਤੇ ਆਪਾਂ ਤਕਰੀਬਨ ਕਹਿ ਦਿੰਦੇ ਵੀ ਗੁਰਮੁਖਾ ਫਿਕਰ ਨਾ ਕਰ, ਵਾਹਿਗੁਰੂ ਭਲਾ ਕਰੇਗਾ। ਫਿਕਰ ਦਾ ਉੱਥੇ ਚਿੰਤਾ। ਤੋ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਬਾਬਾ ਕਬੀਰ ਜੀ ਰਾਹੀਂ ਕਹਿੰਦੇ ਨੇ, ਇਹਨਾਂ ਵੇਦਾਂ ਤੇ ਕਿਤਾਬਾਂ ਦੇ ਪੜ੍ਹਨ ਨਾਲ ਤੂੰ ਝਗੜਾ ਤਾਂ ਕਰੇਗਾ, ਬਹਿਸਾਂ ਕਰੇਗਾ, ਪਰ ਜੇ ਤੂੰ ਆਖੇ ਨਾ ਵੀ ਤੇਰੀ ਚਿੰਤਾ ਦੀ ਨਿਵਿਰਤੀ ਹੋ ਜਾਏ ਤੇ ਉਹ ਨਹੀਂ ਹੋਣੀ। ਜਿਹੜਾ ਤੇਰੇ ਦਿਲ 'ਤੇ ਫਿਕਰ ਹੈ ਨਾ, ਚਿੰਤਾ ਇਹ ਅੰਦਰੋਂ ਨਹੀਂ ਜਾਏਗਾ।
ਟੁੱਕ ਦਮ ਕਰਾਰੀ ਜੋ ਕਰੋ,
ਅਸਲੀ ਵੈਸੇ ਜਿਹੜਾ ਜਦੋਂ ਇਸ ਸ਼ਬਦ ਦੀ ਵਿਚਾਰ ਕਰਨੀ ਹੈ ਨਾ, ਉਦੋਂ ਇਸ ਪੰਕਤੀ ਤੋਂ ਲੈਣਾ ਹੈ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ। ਟੁੱਕ ਦਮ ਤੋਂ ਭਾਵ ਇਹਨੂੰ ਅੱਡ ਅੱਡ ਕਰਕੇ ਪੜ੍ਹਨਾ, ਜਿਵੇਂ ਭਾਈ ਸਾਹਿਬ ਨੇ ਪੜ੍ਹਿਆ, ਦੁਸਤ ਪੜ੍ਹਿਆ, ਆਪਣੇ ਸਵਾਸਾਂ ਨੂੰ ਰੋਕ ਕੇ ਤਹੰਬਲ ਨਾਲ, ਹੌਸਲੇ ਨਾਲ, ਬਿਲਕੁਲ ਆਪਣੇ ਮਨ ਵਿੱਚ ਜਿਹਨੂੰ ਆਪਾਂ ਕਹਿੰਦੇ ਕਸ਼ਿਸ਼ ਖਿੱਤ, ਇਹ ਪੈਦਾ ਕਰਕੇ, ਜਿਵੇਂ ਆਪਾਂ ਕਹਿੰਦੇ ਵੀ ਗੁਰਮੁਖਾ ਕਾਹਲਾ ਨਾ ਪਾਓ, ਹੌਸਲਾ ਕਰ, इस प्रकार टुकदम करारी जौ करो का भाव यह है बिल्कुल तहंबल दे नाल हौसला करके श्वासा नू रोक के इहदा भाव नहीं पी आपां श्वास ही बंद कर देने ने भाव हौसले दे नाल जे तू परिपूर्ण परमात्मा दी प्रति अपनी मन विच खिच पैदा करेगा तद
बंदे
हाजिर हजूर हाजिर हजूर
हाजर हजूर खुदाए
परिपूर्ण परमात्मा गुरमुखा तो इतों दूर नहीं वो परिपूर्ण परमात्मा तेरे सामने खलोता है ते मन में कई बार शंका आ जाता है कि भाई साहब जे खलोता है ते दिसदा क्यों नहीं ये साडा सवाल है इहदा जवाब यह है गुरमुखो जिवें एक बीबी साडी धी भैण पति दे सामने खलोती है वो कुंड कढ लै वो नीवी पा के वेखे अपने पति नूं वेख नहीं सकती भावें सामने खलोती ने बिल्कुल इस पंक्ति दी एक पिंड है जिले फिरोजपुर विच हरिहर झोक असी गुरबाणी दी संथ्या कर रहे सा अर्थां दी एक उत्थे पंक्ति आई जिहदे विच असी उलझ के सानू पता ना चले वो पंक्ति सी मुख तमाणे धन खड़ी गुरमुखाखी देख यह संथ्या सानू संत ज्ञानी करतार सिंह ने हरिहर चौक पिंड उत्थे कराई असी तीन विद्यार्थी सठे तो असी उत्थे विचार से आके उलझ गए तो सानू अर्थ भुल गए असी तिना विद्यार्थियों ने जाके संत बाबा करतार सिंह जी ने आख्या भी बाकी दी अर्थ साड़ी समझ पै गए पर आ नहीं पाए पंक्ति केड़ी मुख तमाणे धन खड़ी गुरमुखाखी देख उन्होंने उस मौके सानू इस पंक्ति के अर्थ करके समझाया भी पुत्र जिवें एक बीबी ने कुंड कढ़िया ते पति दे सामने खलोती है नीवी पा के खलोती तू अपने पति नूं नहीं ना वेख सकती इसे प्रकार परिपूर्ण परमात्मा है तो हाजर नाजर सामने पर इस कमजोरी दे करके वो दिसदा नहीं टुक दम करारी जाओ करो हाजर हजूर खुदाए जे बिल्कुल कंसेंट्रेट होके एकाग्र चित होके मन नूं संकोच करके उस परिपूर्ण परमात्मा नूं मिलन दा यतन करे तां ओ हाजर नाजर है सामने खलोता दूर नहीं
बंदे खोज दिल हर रोज
विशेष तौर ते गुरमुखो नुक्ता पले बनण वाला है जदों आपां नवां नवां अमृत छकदे हां ना ते गुआंढियों नूं पता चलता भी इन्हें अमर छकिया दो महीने ये तो वध नहीं करते आप तड़के उठ के बूहा खड़काने उठो लेट ना हो ते मुड़ के तिना महीनों तो बाद उत्थे दा उत्थे तकरीबन चलता मैं किसी ला के नहीं कह रहा जिन्हों कहते स्लो एंड स्टैडी विन दी रेस हौली हौली एक चाल चलो जिहड़ी जिंदगी पर्यंत चलती रह मैं खास तौर पर वेख्या है कई कत्तक दे महीने में इशनान का नागा नहीं पाते बड़ी चंगी गल नहीं पाना चाहिए कई कहणगे ज्ञानी जी है तो ठंड सी पर आप माघ ते ज्यों लगे ना माघी तो फगन चढ़ा के हटे हैं बड़ी चंगी गल है तो गुरमुखा माघ के महीने का इशनान कर लिया तो फगन के महीने च रब हो रहा है ये नहीं लगातार एक चाल चलिया जाए वह इतने मेरे पातशाह गुरु ग्रंथ सच्चे पातशाह कहिंदे बंदे खोज दिल हर रोज हे भाई उस परिपूर्ण परमात्मा नूं रोजाना अपने दिल चों वेखण दा यतन कर एक ग्रैमर दा नियम है उन्हां ने इहदे ते एलीगेशन लाया कहिंदे पुनरुक्ति दोष है एक ग्रैमर दा नियम है पुनरुक्ति दोष कि जिहड़ा वार वार काम करना इहनूं पुनरुक्ति दोष कहिंदे ने ਇਹ ਇਕੱਲੀ ਗ੍ਰੈਮਰਾਂ ਵਾਲਿਆਂ ਦਾ ਵਿਚਾਰ ਹੈ, ਲੇਕਿਨ ਅਧਿਆਤਮ ਪੁਰਸ਼ਾਂ ਨੇ ਉਹਨੂੰ ਕੰਡੈਮ ਕਿਵੇਂ ਕੀਤਾ? ਵੀ ਕਹਿੰਦੇ ਤੁਸੀਂ ਕਹਿੰਦੇ ਵਾਰ ਵਾਰ ਕੰਮ ਕਰਨਾ ਪਨਰੁਕਤੀ ਦੋਸ਼ ਹੈ, ਜਿਹੜੀ ਤੁਸੀਂ ਰੋਜ਼ਾਨਾ ਰੋਟੀ ਖਾਂਦੇ ਪਨਰੁਕਤੀ ਦੋਸ਼ ਨਹੀਂ, ਇਹ ਕਿਉਂ ਖਾਂਦੇ ਹੋ? ਜੇ ਵਾਰ ਵਾਰ ਕੰਮ ਕਰਨਾ ਪਨਰੁਕਤੀ ਦੋਸ਼ ਹੈ ਤਾਂ ਵਾਰ ਵਾਰ ਪਾਣੀ ਕਿਉਂ ਪੀਂਦੇ ਹੋ? ਜੇ ਵਾਰ ਵਾਰ ਕੋ ਕੰਮ ਕਰਨਾ ਪਨਰੁਕਤੀ ਦੋਸ਼ ਹੈ, ਤੁਸੀਂ ਸਵਾਸ ਵਾਰ ਵਾਰ ਕਿਉਂ ਲੈਂਦੇ ਹੋ? ਜਿਸ ਤਰ੍ਹਾਂ ਜੀਵਨ ਵਾਸਤੇ ਵਾਰ ਵਾਰ ਸਵਾਸ ਲੈਣਾ ਜ਼ਰੂਰੀ ਹੈ, ਜਿਵੇਂ ਜੀਵਨ ਵਾਸਤੇ ਵਾਰ ਵਾਰ ਪ੍ਰਸ਼ਾਦਾ ਪਾਣੀ ਛਕਣਾ ਜ਼ਰੂਰੀ ਹੈ, ਜਿਵੇਂ ਜੀਵਨ ਵਾਸਤੇ ਪਾਣੀ ਪੀਣਾ ਰੋਜ਼ਾਨਾ ਜ਼ਰੂਰੀ ਹੈ, ਇਸੇ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਉਹ ਬੰਦਿਆ, ਉਸ ਪਰਿਪੂਰਨ ਪਰਮਾਤਮਾ ਨੂੰ ਰੋਜ਼ਾਨਾ ਆਪਣੇ ਹਿਰਦੇ ਚੋਂ ਲੱਭਣਾ ਕਰ। ਰੋਜ਼ਾਨਾ ਬੰਦੇ ਖੋਜ ਦਿਲ ਹਰ ਰੋਜ਼, ਹੇ ਬੰਦਿਆ ਆਪਣੇ ਦਿਲ ਚੋਂ ਉਸ ਪਰਿਪੂਰਨ ਪਰਮਾਤਮਾ ਨੂੰ ਲੱਭਣ ਦਾ ਯਤਨ ਕਰ, ਫਿਰ ਕੀ ਹੋਏਗਾ?
ਨਾ ਫਿਰ ਪਰੇਸ਼ਾਨੀ ਮਾਹੇ,
ਕਿਸੇ ਪ੍ਰਕਾਰ ਦੀ ਤੈਨੂੰ ਕੋਈ ਪਰੇਸ਼ਾਨੀ ਨਹੀਂ ਰਹੇਗੀ, ਚਿੰਤਾ ਨਹੀਂ ਰਹੇਗੀ।
ਇਹ ਜੋ ਦੁਨੀਆ ਸਿਹਰ ਮੇਲਾ,
ਜਿਹੜੀ ਤੂੰ ਦੁਨੀਆ ਦੇ ਨਾਲ ਇੰਨੀ ਪਕੜ ਕੀਤੀ ਹੈ ਨਾ, ਇਹ ਤਾਂ ਗੁਰਮੁਖਾ ਜਾਦੂਗਰਾਂ ਵਾਲਾ ਮੇਲਾ ਹੈ। ਸਿਰ ਦਾ ਭਾਵ ਹੁੰਦਾ ਜਾਦੂ। ਕਿਸ ਤਰ੍ਹਾਂ ਕਿਤੇ ਆਪਾਂ ਮਦਾਰੀ ਵੇਖੀਏ ਤੇ ਗੁਰਮੁਖ ਉਹ ਕਈ ਚੀਜ਼ਾਂ ਬਣਾ ਦਿੰਦਾ ਹੈ, ਇੱਕਦਮ ਅੰਬ ਦਾ ਬੂਟਾ ਪੈਦਾ ਕਰਕੇ ਤੇ ਉਹਨੂੰ ਅੰਬ ਵੀ ਲਾ ਦਿੰਦਾ ਹੈ, ਖਾਲੀ ਜੀ ਉਹਦੀ ਗੁਥਲੀ ਦੇ ਵਿੱਚ ਨੋਟਾਂ ਦੀਆਂ ਢੇਰੀਆਂ ਦੀਆਂ ਢੇਰੀਆਂ। ਲੇਕਿਨ ਕੁਝ ਸਮੇਂ ਤੋਂ ਬਾਅਦ ਨਾ ਉਹ ਨੋਟ ਰਹਿੰਦੇ ਤੇ ਨਾ ਉਹ ਅੰਬ ਦਾ ਬੂਟਾ ਰਹਿੰਦਾ। ਇਸੇ ਕਰਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਵੀ ਸੰਸਾਰ ਜਿਹੜਾ ਵੀ ਜਾਦੂਗਰ ਦੀ ਤਰ੍ਹਾਂ, ਉਹਦੇ ਤਰ੍ਹਾਂ ਇੱਕ ਜਾਦੂਗਰ ਵਾ ਖੇਡ ਹੈ। ਇਹਦੀ ਗੁਰਮੁਖੋ ਸਭ ਤੋਂ ਵੱਡੀ ਜਿਹੜੀ ਉਦਾਹਰਣ ਹੈ ਉਹ ਇਹ ਹੈ, ਆਪਾਂ ਸੱਜੇ ਖੱਬੇ ਨਾ ਜਾਈਏ ਆਪਣੀ ਕਾਰੀ ਆਈਏ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲ ਕਹਿੰਦੇ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਉਹ ਲੱਦ ਕੇ ਤੂੰ ਅਜੇ ਨਾ ਪਤੀਣੇ ਹੋਏ। ਬਾਬਾ ਫਰੀਦ ਜੀ ਕਹਿੰਦੇ ਵੀ ਗੁਰਮੁਖਾ ਇਹਦੇ ਤੋਂ ਵੱਡੀ ਤੈਨੂੰ ਉਦਾਹਰਨ ਕੀ ਦਈਏ, ਜਿਹੜੀ ਮਾਂ ਨੇ ਮੂੰਹ ਤੇਰੇ ਬੁਰਕੀਆਂ ਪਾਈਆਂ ਆਪਣੇ ਮੂੰਹ ਚੋਂ ਕੱਢ ਕੱਢ ਕੇ, ਜਿਹੜੀ ਮਾਂ ਤੇਰੇ ਤੋਂ ਸਦਕੇ ਜਾਂਦੀ ਸੀ, ਅੱਜ ਉਹ ਮਾਂ ਤੇਰੇ ਕੋਲ ਨਹੀਂ। ਕਿਤੇ ਤੇਰਾ ਜੀ ਚਾਹੇ ਵੀ ਅੱਜ ਬੇਬੇ ਕੋਲ ਬਵਾਂ, ਬੇਬੇ ਦੇ ਕੋਲ ਬੈਠਾਂ, ਬੇਬੇ ਦੀ ਗੋਦੀ ਦਾ ਆਨੰਦ ਮਾਣਾਂ, ਦੁਨੀਆ ਦੇ ਅਰਬਾਂ ਤੇ ਖਰਬਾਂ ਰੁਪਈਏ ਗੁਰਮੁਖਾ ਖਰਦਿਓ, ਮਾਂ ਨਹੀਂ ਮਿਲਣੀ। ਉਹ ਬਾਪ ਜਿਹਨੇ ਜਾਨ ਹੂਲ ਹੂਲ ਕੇ ਤੇਰੇ ਲਈ ਕਮਾਈ ਕੀਤੀ, ਉਸ ਬਾਪੂ ਨੂੰ ਇੱਕ ਵਾਰ ਚਿਖਾ ਵਿੱਚ ਚੋਣ ਆਇਆ ਤੇ ਗੁਰਮੁਖਾ ਨਾ ਬੇਬੇ ਲੱਭੀ ਤੇ ਨਾ ਉਹ ਬਾਪੂ ਲੱਭਾ। ਇਹ ਸਾਰਿਆਂ ਤੋਂ ਵੱਡੀ ਗੁਰਮੁਖ ਉਦਾਹਰਨ, ਇਹਦੇ ਤੋਂ ਵੱਡੀ ਮੇਰੀ ਸਮਝ ਮੁਤਾਬਕ ਕੋਈ ਉਦਾਹਰਨ ਨਹੀਂ। ਅਸੀਂ ਅੰਮਾ ਵੀ ਵੇਖੀ, ਅਸੀਂ ਬਾਪੂ ਵੀ ਵੇਖਿਆ, ਲੇਕਿਨ ਜਾਦੂਗਰ ਦੀ ਨਗਰੀ ਤਰ੍ਹਾਂ ਨਾ ਅੱਜ ਉਹ ਮਾਂ ਮਿਲਦੀ ਹੈ ਤੇ ਨਾ ਉਹ ਬਾਪੂ ਮਿਲਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਇਹ ਜੋ ਦੁਨੀਆ ਸਿਰ ਮੇਲਾ, ਜਿਹੜਾ ਇਹ ਦੁਨੀਆ ਦਾ ਨਾ ਸਾਰਾ ਜਾਦੂਗਰ ਦੀ ਤਰ੍ਹਾਂ ਖੇਡ ਹੈ।
ਦਸਤਗੀਰੀ ਨਾਹੇ,
ਜੇ ਤੂੰ ਆਖੇ ਨਾ ਪਕੜ ਲਵਾਂ ਤੇ ਪਕੜਿਆ ਨਹੀਂ ਜਾਣਾ। ਬਿਰਤੀ ਰਹੀ, ਖਿਆਲ ਰਿਹਾ, ਮਾਂ ਬੜੀ ਯਾਦ ਆਉਂਦੀ ਹੈ। ਉਹ ਸੁਰਨੇ ਦੇ ਮੁਤਾਬਕ ਗੁਰਮੁਖ ਉਹ ਸੁਪਨੇ 'ਚ ਬੇਬੇ ਮਿਲ ਗਈ। ਲਫ਼ਜ਼ ਹੈ ਦਸਤਗੀਰੀ ਨਾ ਹੈ, ਸੁਪਨੇ 'ਚ ਬੇਬੇ ਆ ਗਈ, ਕਿਉਂਕਿ ਫੁਰਨਾ ਸੀ ਨਾ ਮਾਂ ਨੂੰ ਅੱਠੇ ਪਰ ਚੇਤਾ ਕਰਦਾ ਸੀ, ਮਨ ਵਿਆਕਲ ਸੀ, ਮਾਂ ਨੂੰ ਘੁੱਟ ਕੇ ਜੱਫੀ ਪਾਈ, ਕਹਿਣ ਲੱਗਾ ਮਾਂ ਬੜੇ ਚਿਰ ਤੋਂ ਬਾਅਦ ਮਿਲੀ ਹੈ, ਮੈਂ ਹੁਣ ਤੈਨੂੰ ਜਾਣ ਨਹੀਂ ਦੇਣਾ। ਅਜੇ ਇੰਨੀ ਗੱਲ ਕਹੀ ਹੈ, ਕੁੰਡਾ ਖੜਕਿਆ, ਮਾਂ ਗਾਇਬ ਹੋ ਗਈ। ਕਹਿੰਦਾ ਤੂੰ ਕੱਖ ਬੜਾ ਮਾੜਾ ਕੀਤਾ, ਮੈਨੂੰ ਕੁਦਰਤੀ ਤੌਰ 'ਤੇ 20 ਸਾਲਾਂ ਬਾਅਦ ਅੱਜ ਮਾਂ ਦੇ ਦਰਸ਼ਨ ਹੋਏ ਅਤੇ ਕੁੰਡਾ ਖੜਕਾਇਆ ਅਤੇ ਮਾਂ ਹੀ ਗੁਆ ਦਿੱਤੀ। ਇਸ ਪ੍ਰਕਾਰ ਇਹ ਸਾਰਾ ਸੰਸਾਰ ਜਿਹੜਾ ਨਾ ਦਸਤਗੀਰੀ ਨਾ ਹੈ ਤੋਂ ਭਾਵ ਇਸ ਹੱਥ ਨਾਲ ਪਕੜਿਆ ਨਹੀਂ ਜਾ ਸਕਦਾ।
ਰਹਾਉ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਦਰੋਗ ਪੜ ਪੜ ਖੁਸ਼ੀ ਹੋਏ
ਪ੍ਰਭੂ, ਝੂਠੀਆਂ ਗੱਲਾਂ ਝੂਠੇ ਦ੍ਰਿਸ਼ਟਾਂਤ ਪੜ ਕੇ ਝੂਠੀਆਂ ਦਲੀਲਾਂ ਦੇ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ।
ਬੇਖਬਰ ਬਾਦ ਬਕਾਹੇ,
ਬਿਨਾਂ ਸਬਰ ਤੋਂ ਬਿਨਾਂ ਸਮਝ ਤੋਂ ਬਾਦ ਬਕਾਏ, ਬਾਦ ਭਾਵ ਝਗੜੇ ਦੀਆਂ ਗੱਲਾਂ ਕਰਦਾ ਬਕਾਏ ਬੋਲਦਾ ਹੈ, ਕਲੇਸ਼ ਕਰਦਾ ਲੜਦਾ ਝਗੜਦਾ ਹੈ।
ਹੱਕ ਸੱਚ ਖਾਲਕ ਖਲਕ ਮਿਆਨੇ,
ਜਿਹੜਾ ਪਰਿਪੂਰਨ ਪ੍ਰਮਾਤਮਾ ਗੁਰਮੁਖ ਆ, ਜਿਹੜੀ ਇੱਕ ਖਲਕਤ ਹੈ ਨਾ, ਇਸ ਖਲਕਤ ਚ ਵਸਦਾ ਹੈ। ਕਰਤੇ ਤੋਂ ਬਿਨਾਂ ਕਿਰਤ ਨਹੀਂ। ਆਹ ਮੰਜੀ ਸਭਾ ਜਿੱਥੇ ਆਪਾਂ ਬੈਠੇ ਹਾਂ, ਭਾਵੇਂ ਉਹ ਦੁਨੀਆਂ ਚ ਨਾ ਹੋਣ, ਲੇਕਿਨ ਇਹ ਮਨ ਚ ਖਿਆਲ ਆਉਂਦਾ ਵੀ ਆਖਿਰਕਾਰ ਕਿਸੇ ਨੇ ਹਾਲ ਬਣਾਇਆ ਹੀ ਹੋਵੇਗਾ, ਆਪਣੇ ਆਪ ਤੇ ਨਹੀਂ ਬਣਿਆ। ਇਸੇ ਪ੍ਰਕਾਰ ਕਰਤੇ ਦੀ ਖਲਕਤ ਨੂੰ ਵੇਖ ਕੇ ਤੇ ਪ੍ਰਤੀਤ ਹੁੰਦਾ ਵੀ ਕਰਤਾ ਹੈ। ਮੇਰੇ ਪਾਤਸ਼ਾਹ ਕਹਿੰਦੇ ਹੱਕ ਸੱਚ ਖਾਲਕ ਖਲਕ ਮਿਆਨੇ, ਜਿਹੜਾ ਪਰਿਪੂਰਨ ਪ੍ਰਮਾਤਮਾ ਗੁਰਮੁਖਾ ਸਾਰਿਆਂ ਤੋਂ ਸੱਚਾ ਹੈ, ਉਹ ਸ੍ਰਿਸ਼ਟੀ ਵਿੱਚ ਵਸਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ,
ਸਿਆਮ ਮੂਰਤ ਨਾਹੇ,
ਜੇ ਤੂੰ ਉਹਦੇ ਤੇ ਲਾਵਾਂ ਮੋਹਰ ਵੀ ਸਾਡਾ ਰੱਬ ਕਾਲਾ ਹੈ, ਤੇ ਬਾਬਾ ਕਬੀਰ ਜੀ ਕਹਿੰਦੇ ਵੀ ਇਕੱਲਾ ਸਰਟੀਫਿਕੇਟ ਨਾ ਦੇਈਂ ਵੀ ਰੱਬ ਕਾਲਾ, ਰੱਬ ਗੋਰਿਆਂ ਵਿੱਚ ਵੀ ਹੈ। ਸਿਆਮ ਮੂਰਤ ਨਾਹੇ, ਉਹ ਕਾਲੀ ਮੂਰਤੀ ਵਾਲਾ ਨਹੀਂ।
ਅਸਮਾਨ ਮਿਆਨੇ ਲਹੰਗ ਦਰੀਆ,
ਇਸ ਪ੍ਰਕਾਰ ਆਪਣੇ ਅੰਤਿਸ਼ ਕਰਨ ਦੇ ਵਿੱਚ ਮਨ ਨੂੰ ਸੰਕੋਚ ਕਰਕੇ, ਜਿਹੜਾ ਦਰਿਆ ਦੀ ਤਰ੍ਹਾਂ ਉਹ ਚੇਤਨ ਪ੍ਰਭੂ ਹੈ, ਉਹਦੇ ਵਿੱਚ
ਗੁਸਲ ਕਰ ਦਨ ਬੂਦ,
ਪਿਆਰਿਆ ਤੂੰ ਕਦੇ ਉਹਦੇ ਵਿੱਚ ਇਸ਼ਨਾਨ ਹੀ ਨਹੀਂ ਕੀਤਾ, ਬਾਹਰ ਭੜਕਦਾ ਫਿਰਦਾ ਹੈ। ਜਿਹੜਾ ਉਹ ਪਰਿਪੂਰਨ ਪਰਮਾਤਮਾ ਚੇਤਨ ਬ੍ਰਹਮ ਹੈ ਨਾ, ਉਹਨੂੰ ਆਪਣੇ ਹਿਰਦੇ ਦੇ ਵਿੱਚ ਬਿਰਤੀ ਨੂੰ ਕੰਸੈਂਟਰੇਟ ਕਰਕੇ ਇਕਾਗਰ ਚਿਤ ਹੋ ਕਰਕੇ ਤੇ ਇਸ਼ਨਾਨ ਕਿਉਂ ਨਹੀਂ ਕਰਦਾ?
ਕਰ ਫਕਰ ਦਾਇਮ ਲਾਏ ਚਸ਼ਮੇ,
ਇਸ ਪ੍ਰਕਾਰ ਬੇਫਿਕਰ ਹੋ ਕਰਕੇ ਫਕਰ ਇਹਦਾ ਉਚਾਰਨ ਕਰਨਾ, ਅਧਕ ਲਾ ਕਰਕੇ ਥੱਲੇ ਜਿਹੜਾ ਰਾਰੇ ਥੱਲੇ ਔਂਕੜਾ ਹੈ ਨਾ, ਜਦੋਂ ਇਹਦਾ ਆਚਾਰ ਕਰਨਾ ਉਦੋਂ ਕਰਨਾ। ਕਰ ਫੱਕਰ ਦਾਇਮ ਲਾਏ ਚਸ਼ਮੇ, ਬਿਲਕੁਲ ਫਾਰਗ ਹੋ ਕਰਕੇ। ਇਹ ਤੁਸੀਂ ਕਹਿਣਾ ਵੀ ਗਿਆਨੀ ਜੀ ਨਵੀਂ ਤੁਸੀਂ ਗ੍ਰਾਮਰ ਲੈਣ ਦੀ ਹੈ, ਹਲ ਕਿਉਂ ਲਾਉਣਾ? ਗੁਰਮੁਖੋ ਜਿਹੜਾ ਔਂਕੜ ਹੈ ਨਾ, ਇਹ ਗੁਰਬਾਣੀ ਵਿੱਚ ਅਧਕ ਦਾ ਕੰਮ ਵੀ ਕਰਦਾ ਹੈ, ਕਿਉਂਕਿ ਜਿਸ ਭੁੱਖੇ ਪਾਤਸ਼ਾਹ ਨੇ ਗੁਰਬਾਣੀ ਲਿਖਵਾਈ ਭਾਈ ਸਾਹਿਬ ਕੋਲੋਂ, ਉਦੋਂ ਗੁਰਮੁਖੀ ਲਿਪੀ ਵਿੱਚ ਅਧਕ ਨਹੀਂ ਸੀ। ਇਸ ਕਰਕੇ ਕਰ ਫੱਕਰ ਦਾਇਮ ਲਾਏ ਚਸ਼ਮੇ, ਜਾਂ ਤਾਂ ਮੌਜੂਦ ਫਾਰਗ ਹੋ ਕਰਕੇ ਦੁਨੀਆਂ ਦੇ ਧੰਦਿਆਂ ਤੋਂ, ਚਸ਼ਮੇ ਦਾ ਭਾਵ ਹੁੰਦਾ ਐਨਕ, ਜਦੋਂ ਇਹ ਐਨਕ ਲਾ ਕੇ ਵੇਖੇਗਾ ਨਾ, ਤੈਨੂੰ ਹਰ ਥਾਂ ਤੇ ਉਹ ਵਿਆਪ ਪਰਮਾਤਮਾ ਮੌਜੂਦ ਵਿਆਪਕ ਮਿਲੇਗਾ, ਜਿਹਨੂੰ ਆਪਾਂ ਕਹਿੰਦੇ ਓਮਨੀ ਪੋਟੈਂਟ ਓਮਨੀ ਪ੍ਰੈਜੈਂਟ, ਜਿਹੜਾ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ।
ਅਲਾਹ ਪਾਕ ਪਾਕ ਹੈ,
ਆਪਾਂ ਤਾਂ ਗੁਰਮੁਖੋ ਕਦੇ ਸੁੱਚੇ ਹੋ ਗਏ ਤੇ ਕਦੇ ਝੂਠੇ ਹੋ ਗਏ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਉਹ ਸੁੱਚਿਆਂ ਤੋਂ ਸੁੱਚਾ ਹੈ, ਉਹ ਝੂਠਾ ਨਹੀਂ ਹੁੰਦਾ।
ਸੱਕ ਕਰੋ ਜੇ ਦੂਸਰ ਹੋਏ,
ਇਹ ਨਹੀਂ ਵੀ ਰੱਬ ਦੋ ਨੇ ਤਿੰਨ ਚਾਰ ਪੰਜ ਨੇ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਸ਼ੱਕ ਤਾਂ ਕਰ ਵੀ ਜੇ ਕੋਈ ਦੂਜਾ ਰੱਬ ਹੋਵੇ, ਭਾਵੇਂ ਆਪਾਂ ਕੁਰਾਨ ਪੜ੍ਹੀਏ, ਭਾਵੇਂ ਤੁਰੇਤ ਪੜ੍ਹੀਏ, ਭਾਵੇਂ ਜਮੂਰ ਪੜ੍ਹੀਏ, ਵਿਚਾਰਾਂ ਦਾ ਫਰਕ ਤਾਂ ਹੈ, ਪਰ ਗੁਰਮੁਖਾ ਸਾਰਿਆਂ ਨੇ ਰੱਬ ਇੱਕੋ ਹੀ ਮੰਨਿਆ ਹੈ। ਇਹ ਵੀ ਮੁਸਲਮਾਨਾਂ ਦਾ ਰੱਬ ਹੋ ਰਿਹਾ ਤੇ ਸਿੱਖਾਂ ਦਾ ਹੋ ਰਿਹਾ, ਇਹ ਵੱਖਰੀ ਗੱਲ। ਉਹਨਾਂ ਅੱਲਾਹ ਕਹਿ ਦਿੱਤਾ, ਆਪਾਂ ਵਾਹਿਗੁਰੂ ਕਹਿ ਦਿੱਤਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸ਼ੱਕ ਤਾਂ ਕਰ ਵੀ ਜੇ ਕੋ ਪਰਮਾਤਮਾ ਦੂਜਾ ਹੋਰ ਹੋਵੇ ਤਾਂ।
ਕਬੀਰ ਕਰਮ ਕਰੀਮ ਕਾ,
ਉਹ ਭਾਈੜਾ ਪਰਿਪੂਰਨ ਪਰਮਾਤਮਾ ਨਾ, ਉਹ ਆਪਣੀ ਬਖਸ਼ਿਸ਼ ਕਰਦਾ ਹੈ, ਉਹ ਰਹਿਮ ਦਿਲ ਹੈ, ਇਹ ਗੱਲ ਦਾ ਖਿਆਲ ਰੱਖੇ।
ਉਹ ਕਰੈ ਜਾਣੈ ਸੋਏ,
ਜੋ ਕੁਛ ਕਰ ਰਿਹਾ ਨਾ ਉਹਨੂੰ ਉਹੋ ਹੀ ਜਾਣਦਾ। ਤੇ ਜੇ ਤੂੰ ਆਖੇ ਵੀ ਸ਼ਾਇਦ ਮੈਂ ਅੰਤ ਪਾਰਾਂ ਤੇ ਭੁਲੇਖੇ ਵਿੱਚ ਹੈ, ਉਸ ਪਰਿਪੂਰਨ ਪਰਮਾਤਮਾ ਦਾ ਅੰਤ ਨਹੀਂ ਪਾ ਸਕੇਗਾ, ਇਹ ਗੁਰਮੁਖੋ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਬਾਬਾ ਕਬੀਰ ਦੀ ਪਾਵਨ ਰਸਨਾ ਦੁਆਰਾ ਸਾਨੂੰ ਉਪਦੇਸ਼ ਦਿੱਤਾ। ਇੱਥੋਂ ਦੀ ਮਰਿਆਦਾ ਦੇ ਮੁਤਾਬਕ ਜੋ ਲੜੀਵਾਰ ਕਥਾ ਸੋਹੀ ਰਾਗ ਵਿੱਚ ਪਹੁੰਚੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਜਿਵੇਂ ਕਿਰਪਾ ਕਰਦੇ ਨੇ, ਕਿਉਂਕਿ ਸ਼ਬਦ ਬਹੁਤ ਅਲਮੇਰਾ ਅਤੇ ਜਿੰਨੀਆਂ ਪੰਕਤੀਆਂ ਦੀ ਅੱਜ ਵਿਚਾਰ ਹੋਈ ਉਹ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ।
ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ।
ਸੂਹੀ ਰਾਗ ਦੇ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਕਿਰਪਾ ਕਰਕੇ ਦਸਵੇਂ ਘਰ ਸੁਰਤਾਲ ਦੇ ਵਿੱਚ ਇਹ ਪਾਵਨ ਪਵਿੱਤਰ ਸਾਨੂੰ ਸਿੱਖਿਆ ਦੇ ਰਹੇ ਹਨ, ਸ਼ਬਦ ਉਚਾਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰੇਗਾ, ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੋਵੇਗੀ।
ਦੁਨੀਆ ਨਾ ਸਲਾਹੇ ਜੋ ਮਰ ਵੰਜਸੀ।
ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕਰਾਂ, ਪਾਤਸ਼ਾਹ ਤੂੰ ਤਾਂ ਕਹਿੰਦਾ ਵੀ ਦੁਨੀਆ ਨਾ ਸਲਾਹ ਹੈ, ਅਸੀਂ ਤਾਂ ਗੁਰੂ ਦੀ ਝੂਰੀ ਵਿੱਚ ਹੀ ਬੰਦਿਆਂ ਦੀ ਚਮਚਾਗਿਰੀ ਕਰੀ ਜਾਂਦੇ ਹਾਂ। ਬੜਾ ਗੁਰਮੁਖ ਹੋਏ ਗਲਤ ਰਿਵਾਜ਼ ਆ ਰਿਹਾ। ਮੈਂ ਬੇਨਤੀ ਕਰਾਂ ਜੋ ਵੀ ਆਉਂਦੇ ਨੇ ਸਤਿਕਾਰ ਯੋਗ ਨੇ, ਲੇਕਿਨ ਗੁਰੂ ਕੀ ਝੂਰੀ ਵਿੱਚ ਕਿਸੇ ਵਿਅਕਤੀ ਨੂੰ ਵਿਸ਼ੇਸ਼ ਕਹਿਣਾ ਜਿੰਨਾ ਕੁ ਮੈਂ ਸਮਝਿਆ ਇਹ ਠੀਕ ਨਹੀਂ। ਆਪਾਂ ਕਹਿੰਦੇ ਫਲਾਣੇ ਨੇ 50,000 ਦਿੱਤਾ ਧੰਨਵਾਦ, ਜਿਹੜਾ ਗਰੀਬ ਕੇਵਲ ਤੇ ਕੇਵਲ ਪ੍ਰੇਮ ਲੈ ਕੇ ਆ ਤੇ ਉਹਦਾ ਧੰਨਵਾਦ ਕੌਣ ਕਰੇਗਾ? ਦੋ ਚੋਂ ਬੰਦਿਆਂ ਦੀ ਗਿਣਤੀ ਕਰਕੇ ਗੁਰੂ ਕੀ ਸੰਗਤ ਦਾ ਅਪਮਾਨ ਕਰਨਾ ਇਹ ਗੁਰਮਤ ਨਹੀਂ। ਆਪਾਂ ਚਾਰ ਬੰਦਿਆਂ ਦਾ ਨਾਂ ਲੈ ਕੇ ਖੁਸ਼ਾਮਦ ਕਰ ਲਈ, ਇਹਨਾਂ ਨੇ ਬੜੀ ਮਿਹਰ ਕੀਤੀ, ਦਰਸ਼ਨ ਦਿੱਤੇ ਨੇ। ਬੇਨਤੀ ਕਰਾਂ ਵੀ ਗੁਰੂ ਕੇ ਦਰਸ਼ਨ ਨਾਲ ਸਾਡੀ ਸੰਤੁਸ਼ਟੀ ਨਹੀਂ ਹੋਈ, ਬੜਾ ਰਿਵਾਜ਼ ਚੱਲਿਆ, ਫਲਾਣੇ ਨੇ ਦਰਸ਼ਨ ਦੇ ਤੇ ਬੜੀ ਕਿਰਪਾ ਕੀਤੀ ਹੈ। ਗੁਰੂ ਪਿਆਰੋ ਬੰਦੇ ਦੀ ਕਿਰਪਾ ਨਾਲ ਬਾਤ ਨਹੀਂ ਜੇ ਬਣਨੀ। ਆਪਾਂ ਸੈਂਕੜੇ ਵੇਰਾ ਪੜ੍ਹਦੇ ਹਾਂ ਗੁਰਪ੍ਰਸਾਦ, ਬੰਦੇ ਦਾ ਪ੍ਰਸਾਦ ਨਹੀਂ ਗੁਰੂ ਦੀ ਕਿਰਪਾ, ਇਹ ਯਤਨ ਕਰਿਆ ਕਰੋ। ਮੇਰੇ ਪਾਤਸ਼ਾਹ ਕਹਿੰਦੇ ਦੁਨੀਆ ਨਾ ਸਲਾਹੇ, ਦੁਨੀਆ ਦਾ ਦੁਨੀਆ ਕਿਉਂ ਕਹਿੰਦੇ ਨੇ? ਦੁਨੀਆ ਦਾ ਭਾਵ ਜਿਹਦੀਆਂ ਦੋ ਨੀਹਾਂ ਆਉਣ, ਕਿਤੇ ਜੰਮਣ ਕਿਤੇ ਮੌਤ, ਕਿਤੇ ਦਿਨ ਕਿਤੇ ਰਾਤ, ਕਿਤੇ ਪੋਤਰਾ ਹੋਇਆ ਤੇ ਵਧਾਈਆਂ, ਕਿਤੇ ਮਰੇ ਤੇ ਮਕਾਣਾ। ਇਸ ਕਾਰਨ ਕਰਕੇ ਦਾ ਨਾਂ ਪਿਆ ਦੁਨੀਆ, ਜਿਹੜੀ ਇਹ ਜਿਹਨੂੰ ਕਹਿੰਦੇ ਪ੍ਰਣਾਮਬੱਧ ਪੈਰ ਪੈਰ ਤੇ ਬਦਲਣ ਵਾਲੀ, ਜਿਹੜੀ ਸਦੀਵੀ ਤੌਰ ਤੇ ਰਹਿਣ ਵਾਲੀ ਨਹੀਂ, ਇਹਦੀ ਸਲਾਹ ਨਾ ਕਰ।
ਲੋਕਾਂ ਨਾ ਸਲਾਹੇ
ਜੋ ਮਰ ਵੰਜ ਸੀ, ਜਿਨ੍ਹਾਂ ਨੇ ਭਾਈ ਮਰ ਕੇ ਵੰਸੀ ਤੋਂ ਭਾਵ ਹੈ ਚਲੇ ਜਾਣਾ ਹੈ।
ਲੋਕਾਂ ਨਾ ਸਲਾਹੇ
ਜਿਹੜੇ ਲੋਕ ਨੇ ਇਹਨਾਂ ਦੀ ਸਿਫਤਾਂ ਲੋੜ ਤੋਂ ਵੱਧ ਸਿਫਤ ਨਾ ਕਰ।
ਜੋ ਮਰ ਖਾਕ ਥੀ
ਇਹਨਾਂ ਨੇ ਭਾਈ ਮਰ ਕੇ ਤੇ ਢੇਰੀ ਹੋ ਜਾਣਾ। ਹੁਣ ਇੱਕ ਨਵਾਂ ਰਿਵਾਜ਼ ਚੱਲਿਆ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਾਹਮਣੇ ਕੁਰਸੀਆਂ ਡਾਹ ਕੇ ਬਹਿਣ ਦਾ, ਪੰਗਤੀ ਕੁਦਰਤੀ ਤੌਰ ਤੇ ਆ ਗਈ ਹੈ। ਉਹਨਾਂ ਨੂੰ ਬੇਨਤੀ ਕਰਾਂ ਗੁਰਮੁਖੋ ਇੱਕ ਮੌਕਾ ਆਉਣਾ, ਆਪਾਂ ਗੁਥਲੀ ਚ ਪੈ ਜਾਣਾ, ਗੁਥਲੀ ਚ ਜਿਹੜੀ ਸਲਾਹ ਹੈ ਨਾ ਉਹ ਤਾਂ ਬੋਰੀਆਂ ਚ ਪਾ ਕੇ ਨਹਿਰ ਚ ਰੁੜ ਦੇਣਗੇ, ਤੇ ਜਿਹੜਾ ਆਪਾਂ ਫੁੱਲ ਫੁੱਲ ਕੇ ਉੱਚੇ ਹੋ ਕੇ ਬਹਿਣਾ, ਆਪਾਂ ਗੁਥਲੀ ਚ ਪੈ ਜਾਣਾ, ਇੱਕ ਨਿੱਕੀ ਜਿਹੀ ਗੁਥਲੀ ਚ। ਮੇਰਾ ਬਾਪੂ ਕਹਿੰਦਾ ਹੈ ਲੋਕਾਂ ਨਾਲ ਸਲਾਹੇ ਜੋ ਮਰ ਖਾਕ ਥੀ, ਜਿਨ੍ਹਾਂ ਨੇ ਮਰ ਕੇ ਸਵਾਹ ਹੋ ਜਾਣਾ, ਮਿੱਟੀ ਹੋ ਜਾਣਾ, ਇਹਨਾਂ ਦੀ ਸਿਫਤ ਸਲਾਹ ਨਾ ਕਰ।
ਵਾਹੋ ਮੇਰੇ ਸਾਹਿਬਾ ਵਾਹੋ।
ਬੇਨਤੀ ਕੀਤੀ ਪਾਤਸ਼ਾਹ ਕੀ ਕਹੀਏ? ਹਜ਼ੂਰ ਕਹਿੰਦੇ ਸਾਹਿਬ ਸਾਰਿਆਂ ਦਾ ਸਤਿਕਾਰਯੋਗ ਉਹ ਤਨ ਹੈ, ਉਹ ਤਨ ਹੈ
ਗੁਰਮੁਖ ਸਦਾ ਸਲਾਹੀਐ।
ਭਾਈ ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ, ਗੁਰੂ ਦੇ ਦੱਸੇ ਢੰਗ ਦੇ ਮੁਤਾਬਕ ਗੁਰਮੁਖ ਬਣ ਕਰਕੇ, ਇਹ ਨਹੀਂ ਵੀ ਇੱਕ ਵੇਰਾਂ ਦੋ ਵੇਰਾਂ ਚਾਰ ਵੇਰਾਂ, ਸਦੀਵੀ ਤੌਰ ਤੇ ਸਿਵ ਤੋਂ ਸਲਾਹ ਕਰ ਕੀ ਦੀ।
ਸੱਚਾ ਵੇ ਪਰਵਾਹ
ਭਾਈ ਇੱਕ ਪਰਮਾਤਮਾ, ਸੱਚਾ ਤੋਂ ਭਾਵ ਹੁੰਦਾ ਤ੍ਰੈ ਅਕਾਲ ਬਾਧ ਰੂਪ, ਜਿਹੜਾ ਸੀ ਜਿਹੜਾ ਹੈ ਜਿਹੜਾ ਹੋਵੇਗਾ। ਤੇ ਆਪਾਂ ਤਾਂ ਕਹਿੰਦੇ ਕੀ ਕਰੀਏ, ਕਿਸ ਨਾਲ ਬਣਾ ਕੇ ਰੱਖਣੀ ਪੈਂਦੀ, ਕਿਤੇ ਕੰਮ ਆਵੇਗਾ, ਲੇਕਿਨ ਰੱਬ ਨੂੰ ਪਰਵਾਹ ਨਹੀਂ। ਵੇ ਪ੍ਰਵਾਹ ਤੋਂ ਭਾਵ ਪ੍ਰਵਾਹ ਤੋਂ ਰਹਿਤ ਹੈ, ਉਹਨੂੰ ਕਿਸੇ ਦੀ ਮੁੱਥਨਜਗੀ ਨਹੀਂ। ਕੇਵਲ ਤੇ ਕੇਵਲ ਉਹਦੀ ਸਿਫਤੋ ਸਲਾਹ ਕਰ, ਗੁਰਮੁਖ ਬਣ ਕੇ
ਰਹਾਉ,
ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਦੁਨੀਆ ਕੇਰੀ ਦੋਸਤੀ,
ਜਿਹੜਾ ਭਾਈ ਤੇਰਾ ਸੁਭਾਅ ਬਣਿਆ ਹੈ, ਦੁਨੀਆਂ ਦੇ ਨਾਲ ਦੋਸਤੀ ਪਾਉਣਾ, ਪ੍ਰੇਮ ਪਾਉਣਾ ਹੈ।
ਮਨ ਮੁਖ ਦਜ ਮਰਾਨਾ,
ਮੁਖ ਤਾਂ ਕਾਰਨ ਹੋ ਵੀ ਕਿਤੇ ਕੰਮ ਆਉਣਗੇ, ਤੇ ਮੇਰੇ ਪਾਤਸ਼ਾਹ ਕਹਿੰਦੇ ਮਨ ਦੇ ਮਗਰ ਲੱਗ ਕੇ ਦਜ ਸੜ ਕੇ ਮਰ ਜਾਣਗੇ, ਮਰ ਜਾਂਦੇ ਹਨ, ਮਰ ਜਾਵੇਗਾ।
ਜਮਪੁਰ ਬੱਦੇ ਮਾਰੀ
ਆਹੋ, ਜੇ ਮਨਮੁਖ ਵਿਅਕਤੀ ਜਮਾਂ ਦੇ ਦਰ ਤੇ ਬੱਦੇ ਮਾਰੇ ਜਾਣਗੇ।
ਵੇਲਾ ਨਾਲ ਹਨ,
ਆਪਾਂ ਕਹਿੰਦੇ ਵੀ ਹੱਥੋਂ ਸਮਾਂ ਨਿਕਲਦੇ ਮੁੜ ਕੇ ਹੱਥ ਨਹੀਂ ਜੇ ਆਉਂਦਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਜੂੰ ਜਮਾਂ ਦੇ ਦਰ ਤੇ ਮਾਰ ਪਈ ਨਾ, ਤੇ ਜਿਹੜਾ ਹੁਣ ਵਾਲਾ ਮੌਕਾ ਮੁੜ ਕੇ ਹੱਥ ਨਹੀਂ ਜੇ ਆਉਣਾ, ਜਿਹੜਾ ਲੰਘ ਗਿਆ ਨਾ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦੇ ਮੈਂ ਰਹੀ ਵਾਸਤੇ ਘੱਟ ਸਮੇਂ ਖਸਕਾਈ ਕੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ, ਉਹ ਫੜ ਸੰਭਲ ਸਮੇਂ ਨੂੰ ਅਡੰਦਾ ਜਾਮਦਾ, ਇਹ ਠਹਿਰ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਲੰਘ ਗਿਆ ਨਾ ਮੁੜ ਕੇ ਆਉਂਦਾ ਨਹੀਂ। ਸਾਨੂੰ ਅੱਠਵੀਂ ਜਮਾਤ ਵਿੱਚ ਸਾਡੇ ਉਸਤਾਦ ਜੀ ਨੇ, ਸਾਡੇ ਮਾਸਟਰ ਜੀ ਨੇ ਸਾਨੂੰ ਪੜ੍ਹਾਇਆ ਸੀ, ਉਦੋਂ ਸਕੂਲਾਂ ਵਿੱਚ ਮਾਸਟਰ ਦੁਨਿਆਵੀ ਵਿਦਿਆ ਨਾਲ ਅਧਿਆਤਮਿਕ ਸਿੱਖਿਆ ਵੀ ਦਿੰਦੇ ਸਨ, ਭਾਵੇਂ ਇੱਕ ਅੱਧੀ ਗੱਲ ਕਰਨ। ਅੱਜ ਉਹ ਨਹੀਂ ਰਿਹਾ। ਉਹ ਸਾਡੇ ਉਸਤਾਦ ਜੀ ਨੇ, ਮਾਸਟਰ ਜੀ ਨੇ ਸਾਨੂੰ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਵੀ ਪੁੱਤਰ, ਇੱਕ ਬਜ਼ੁਰਗ ਗਲੀ 'ਚ ਕੋਈ ਲੱਭੇ ਤੇ ਗੱਭਰੂ ਨੇ ਵੇਖਿਆ ਤੇ ਕਹਿਣ ਲੱਗਾ, ਬਾਪੂ ਮੈਂ ਤੈਨੂੰ ਵੇਖ ਰਿਹਾ, ਤੂੰ ਬੜੇ ਚਿਰ ਦਾ ਗਲੀ 'ਚ ਹੱਥ ਮਾਰ ਮਾਰ ਕੇ ਵੇਹਨਾ ਤੇ ਤੈਨੂੰ ਕੀ ਗੁਆਚਾ, ਦੱਸ ਮੈਂ ਲੱਭਾਂ, ਮੈਂ ਤੇਰਾ ਬੱਚਾ। ਉਹ ਕਹਿੰਦਾ, ਪੁੱਤਰ ਕੀ ਦੱਸਾਂ, ਮੈਂ 85 ਦਾ ਹੋ ਗਿਆ, ਇਸ ਗਲੀ 'ਚ ਸਾਰੀ ਜ਼ਿੰਦਗੀ ਗੇੜੇ ਮਾਰੇ, ਜਵਾਨੀ ਲੱਭਦਾ ਨਹੀਂ ਲੱਭਦੀ। ਇਹ ਸਾਨੂੰ 8ਵੀਂ 'ਚ ਪੜ੍ਹਾਇਆ ਸਕੂਲੇ ਖੇਮ ਕਰਨ, ਸਾਡੇ ਮਾਸਟਰ ਜੀ ਨੇ, ਕਿਰਪਾਲ ਸਿੰਘ ਨਾਂ ਸੀ ਉਹਨਾਂ ਦਾ। ਇਸ ਪ੍ਰਕਾਰ ਇੱਥੇ ਇਹ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਜਿਹੜਾ ਸਮਾਂ ਤੇਰੇ ਹੱਥੋਂ ਲੰਘ ਗਿਆ ਨਾ, ਕੇਵਲ ਤੇ ਕੇਵਲ ਪਛਤਾਵਾ ਪਰ ਪੱਲੇ ਪਏਗਾ। ਜਮਾਂ ਦੇ ਦਰਦ 'ਚ ਮਾਰ ਪਈ ਨਾ, ਉਦੋਂ ਗੱਲ ਨਹੀਂ ਬਣਨੀ। ਜਿਹਨੂੰ ਅੰਗਰੇਜ਼ੀ ਬੜਾ ਸੁੰਦਰ ਕਹਿੰਦੇ ਨੇ, ਇਟ ਇਜ਼ ਨੋ ਯੂਜ਼ ਟੂ ਕਰਾਇੰਗ ਓਵਰ ਸਪਿਲਟ ਮਿਲਕ। ਜਿਹੜਾ ਦੁੱਧ ਡੁੱਲ ਗਿਆ ਨਾ, ਗੁਰਮੁਖਾ ਦੁੱਧ ਡੁੱਲਾ ਨਹੀਂ ਲੱਭਣਾ, ਇਹ ਗਿਆ ਹੱਥੋਂ। ਇਸ ਪ੍ਰਕਾਰ ਸਾਡੇ ਜਿਹੜੇ ਸਵਾਸ ਨੇ ਨਾ, ਇਹ ਡੁੱਲੇ ਦੁੱਧ ਵਰਗੇ ਜਾਣਨਾ ਕਰੀਏ।
ਗੁਰਮੁਖ ਜਨਮਸਕਾਰ ਥਾ,
ਜਿਹੜੇ ਗੁਰਮੁਖ ਜਨ ਨੇ, ਜਿਨ੍ਹਾਂ ਦੀ ਦੱਸੀ ਗੁਰੂ ਦੀ ਤਕਨੀਕ ਨੂੰ ਅਪਣਾ ਲਿਆ, ਉਹਨਾਂ ਦਾ ਜਨਮ ਸਹਿਤ ਅਰਦੇ ਹੋ ਗਿਆ, ਮਤਲਬ ਵਾਲਾ ਹੋ ਗਿਆ, ਸਫਲਾ ਹੋ ਗਿਆ।
ਸੱਚਾ ਸ਼ਬਦ ਲਗਾਨਾ,
ਉਹਨਾਂ ਨੇ ਗੁਰੂ ਦੇ ਸੱਚੇ ਉਪਦੇਸ਼ ਦੇ ਨਾਲ ਜੁੜ ਗਏ ਹਨ, ਉਹਨਾਂ ਨੇ ਗੁਰੂ ਦੇ ਸੱਚੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ, ਉਹਦੇ ਮੁਤਾਬਕ ਉਹ ਚੱਲਦੇ ਹਨ।
ਆਤਮ ਰਾਮ ਪਰਗਾਸਿਆ,
ਇਸੇ ਪ੍ਰਕਾਰ ਜਿਹੜਾ ਚੇਤਨ ਰਾਮ ਪ੍ਰਮਾਤਮਾ ਸੀ, ਉਹਦਾ ਨੂਰ ਅੰਦਰ ਹੋ ਗਿਆ, ਪ੍ਰਗਾਸਿਆ ਤੋਂ ਪਵ ਚਾਨਣ ਹੋ ਗਿਆ।
ਸਹਿਜੇ ਸੁਖ ਰਹਿਣ,
ਅਧਿਆਤਮ ਗਿਆਨ ਦਾ ਸਦਕਾ ਉਹ ਗੁਰਮੁਖ ਪਿਆਰੇ ਅਡੋਲ ਬਿਰਤੀ ਨੂੰ ਪ੍ਰਾਪਤ ਕਰਕੇ, ਗਿਆਨ ਦੀ ਪ੍ਰਾਪਤੀ ਕਰਕੇ ਸੁਖ ਦੇ ਸਹਿਤ ਰਹਿੰਦੇ ਹਨ।
ਗੁਰ ਕਾ ਸ਼ਬਦ ਵਿਸਾਰਿਆ,
ਦੂਜਾ ਪਾਸਾ ਆ ਗਿਆ ਵੀ ਜਿਹਨਾਂ ਨੇ ਗੁਰੂ ਦੇ ਸ਼ਬਦ ਦੀ ਪਰਵਾਹ ਹੀ ਨਹੀਂ ਕੀਤੀ, ਜਿਹਨਾਂ ਨੂੰ ਭੁੱਲੀ ਗਿਆ। ਇਸ ਪ੍ਰਕਾਰ
ਦੂਜੇ ਭਾਈ ਰਚਨ,
ਭਾਈ ਕਿਉਂ, ਗੁਰੂ ਤਾਂ ਕਹਿੰਦਾ ਵੀ ਗੁਰਮੁਖਾ ਚੱਲਣ ਕਰ ਸਾਥ, ਤੇ ਆਪਾਂ ਕਹਿੰਦੇ ਉਹ ਮੌਕਾ ਕਦੋਂ ਆਉਣਾ, ਆਪਾਂ ਪਰਵਾਹ ਹੀ ਨਹੀਂ ਕਰਦੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਦੂਜੇ ਭਾਈ ਰਚਨ, ਜਿਹੜਾ ਦੂਜਾ ਪਾਸਾ ਨਾ ਉਹਨਾਂ ਨੂੰ ਉਹ ਚੰਗਾ ਲੱਗਦਾ ਹੈ।
ਇਸ ਨਾ ਭੁੱਖ ਨਾ ਉਤਰੈ,
ਦੂਜਾ ਭੁੱਖਾ ਦਾ ਵੀ ਮੈਂ ਬਾਗ ਪਰਿਵਾਰ ਵਾਲਾ ਗਿਆਨੀ ਜੀ, ਬੱਚਿਆਂ ਲਈ ਕੁਝ ਨਾ ਕੀਤਾ ਤੇ ਕਹਿਣਗੇ ਸਾਡਾ ਬਾਪੂ ਸਾਡੇ ਲਈ ਕੀ ਕਰ ਗਿਆ, ਇਹ ਸਾਡੇ ਸਾਰਿਆਂ ਦੇ ਅੰਦਰ ਸੋਚ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਇਹਦਾ ਮੂਲ ਕੀ, ਤਿਸ ਨਾ ਭੁੱਖ ਨਾ ਉਤਰੇ, ਉਹਨਾਂ ਦੇ ਅੰਦਰ ਪਦਾਰਥਾਂ ਦੀ ਇੰਨੀ ਤ੍ਰਿਸ਼ਨਾ ਹੈ ਵੀ ਕਦੇ ਇਹ ਨਹੀਂ ਕਿਹਾ ਵੀ ਬੜਾ ਕੁਝ ਮਿਲ ਗਿਆ। ਗੁਰਮੁਖ ਆਪਾਂ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੀਏ, ਸਾਨੂੰ ਵਾਹਿਗੁਰੂ ਨੇ ਕਿੰਨਾ ਕੁਝ ਦਿੱਤਾ ਹੈ। ਆਪਾਂ ਇੱਕ ਵੇਰਾ ਕਦੇ ਵੀ ਨਹੀਂ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇਰਾ ਧੰਨਵਾਦ, ਲਾਮੇ ਦਿੱਤੀ ਜਾਣੇ ਵੀ ਆਹ ਵੀ ਨਹੀਂ ਮਿਲਿਆ, ਆਹ ਵੀ ਨਹੀਂ ਮਿਲਿਆ। लेकिन जिन्ना कुछ दिता है कदे धनवाद भी करिया करिए, ते जे नहीं करदे उहनूं कहिंदे ने अकिरत घड़। तो मेरे पातशाह कहिंदे तृष्णा भुख ना उतरे, इस तृष्णालू मनुख की जिहड़ी भुख है ਇਹ ਕਦੇ ਉਤਰਦੀ ਨਹੀਂ, ਕਦੇ ਸੰਤੋਖ ਹੀ ਨਹੀਂ ਆਉਂਦਾ, ਕਦੇ ਮਨ ਰਜਦਾ ਨਹੀਂ।
ਅੰਨ ਦਿਨ ਜਲਤ ਫਿਰਾਨਾ,
ਜਿਹੜੇ ਰਾਤ ਪਦਾਰਥਾਂ ਦੀ ਭੁੱਖ ਵਿੱਚ ਇਹ ਸੜਦਾ ਤੁਰਿਆ ਫਿਰਦਾ ਹੈ,
ਦੁਸ਼ਟਾਂ ਨਾਲ ਦੋਸਤੀ,
ਇਸ ਪ੍ਰਕਾਰ ਜਿਹੜੇ ਗਲਤ ਪਾਸੇ ਗਲਤ ਅਨਸਰ ਨੇ ਉਹਨਾਂ ਦੇ ਨਾਲ ਇਹਨਾਂ ਦੀ ਦੋਸਤੀ ਹੈ, ਪ੍ਰੇਮ ਹੈ।
ਨਾਲ ਸੰਤਾਂ ਵੈਰ ਕਰਾਨਾ,
ਜਿਹੜੇ ਭਾਈ ਪਰਮੇਸ਼ਰ ਦੇ ਪਿਆਰੇ ਨੇ ਸੰਤਾਂ ਤੋਂ ਭਾਵ ਜਿਹੜੀਆਂ ਸੱਤ ਨਾਲ ਜੁੜੀਆਂ ਰੂਹਾਂ ਨੇ, ਪਰਾਵੇ ਨਾਲ ਸੰਤ ਨਹੀਂ ਜੇ ਬਣਦਾ। ਬੜੀ ਸੁੰਦਰ ਵਿਆਖਿਆ ਕੀਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਸੰਤ ਦੀ, ਕਹਿੰਦੇ ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਭਾਵੇਂ ਉਹ ਸਾਡੀ ਬੱਚੀ ਭੈਣ ਹੈ, ਭਾਵੇਂ ਕੁਬੀਰ ਹੈ, ਭਾਵੇਂ ਦੁਕਾਨ ਕਰਦਾ ਤੇ ਭਾਵੇਂ ਰੇਹੜੀ ਲਾਉਂਦਾ ਨਾ, ਜਿਹੜਾ ਵਾਹਿਗੁਰੂ ਨੂੰ ਚੇਤੇ ਕਰਦਾ ਗੁਰਮੁਖੋ ਸੰਤ ਜੇ। ਇਹ ਨਹੀਂ ਵੀ ਡੇਰਾ ਬਣਾਇਆ ਤਾਂ ਸੰਤ ਹੈ, ਜੋ ਪਰਮੇਸ਼ਰ ਨੂੰ ਦਿਨੇ ਰਾਤ ਚੇਤੇ ਕਰਦੇ ਨੇ ਉਹਨਾਂ ਨੂੰ ਹਜ਼ੂਰ ਨੇ ਸੰਤ ਆਖਿਆ। ਜਿਹੜੇ ਮਨ ਦੇ ਮਗਰ ਲੱਗੇ ਮਨੁੱਖ ਨੇ, ਦੁਸ਼ਟਾਂ ਨਾਲ ਪ੍ਰੇਮ ਹੈ ਤੇ ਪਰਮੇਸ਼ਰ ਦੇ ਪਿਆਰਿਆਂ ਦੀ, ਉਹ ਭਾਈ ਵਿਰੋਧ ਤਾਂ ਕਰਦੇ ਹਨ।
ਆਪ ਡੁੱਬੇ ਕੁਟੰਬ ਸਿਉਂ,
ਉਹਦਾ ਰਿਜ਼ਲਟ ਕੀ ਮਿਲਿਆ, ਆਪ ਤਾਂ ਪਰਿਵਾਰ ਦੇ ਸਮੇਤ ਡੁੱਬ ਗਏ। ਕਿਉਂਕਿ ਆਪਣੇ ਕਾਕੇ ਨੂੰ ਕਹਿਣਾ ਵੀ ਬਾਬੇ ਨੂੰ ਛੱਡਣਾ ਨਹੀਂ ਆਪਾਂ, ਇਹਨੇ ਆਹ ਕੀਤਾ ਹੈ, ਇਹਨੇ ਉਹ ਕੀਤਾ ਹੈ। ਮੈਂ ਇੱਕ ਦ੍ਰਿਸ਼ਟਾਂਤ ਗ੍ਰੰਥ ਵਿੱਚ ਪੜ੍ਹਿਆ ਕੱਲ ਵੀ ਮਨੁੱਖ ਦੇ ਅੰਦਰ ਈਰਖਾ ਇੰਨੀ ਹੈ। ਇੱਕ ਆਦਮੀ ਦੀ ਮੌਤ ਹੋਣ ਲੱਗੀ ਤੇ ਆਪਣੇ ਕਾਕਿਆਂ ਨੂੰ ਕਹਿੰਦਾ ਵੀ ਪੁੱਤਰ ਹੁਣ ਤਾਂ ਮੈਂ ਚੱਲਿਆ, ਦੋ ਮਿੰਟ ਤਾਂ ਮੇਰੇ ਕੋਲ ਬਹੁ। ਤੇ ਪਿਓ ਦੇ ਸੁਭਾਅ ਨੂੰ ਆਪਾਂ ਸਾਰੇ ਜਾਣਦੇ ਹੋ। ਵੱਡੇ ਤਿੰਨ ਕਹਿਣ ਲੱਗੇ ਬਾਪੂ ਨੇ ਜ਼ਿੰਦਗੀ ਪ੍ਰਜੰਤ ਕਦੇ ਲਾ ਕੇ ਨਹੀਂ ਖਾਧੀ, ਹੁਣ ਮਰ ਲੱਗਿਆ ਕਿਹੜੀ ਚੰਗੀ ਗੱਲ ਕਹਿਣੀ ਹੈ। ਛੋਟਾ ਸੀ ਕਹਿਣ ਲੱਗਾ ਬਾਪੂ, ਉਹਨਾਂ ਨੂੰ ਪਰਿਵਾਰ ਦਾ ਮੋਹ ਤੇ ਮੈਂ ਤਾਂ ਕੁਆਰਾ ਹੈ, ਮੈਂ ਤੇਰਾ ਪੁੱਤਰ, ਮੈਨੂੰ ਦੱਸ ਮੈਂ ਕੀ ਕਰਾਂ। ਉਹ ਕਹਿਣ ਲੱਗਾ ਪੁੱਤਰ ਇਹ ਗੱਲ ਹੈ, ਜਿਹੜੇ ਆਪਣੇ ਗੁਆਂਢੀ ਨੇ ਨਾ, ਜ਼ਿੰਦਗੀ ਪ੍ਰਜੰਤ ਮੇਰੀ ਇਹਨਾਂ ਨਾਲ ਬਣੀ ਨਹੀਂ, ਮੈਂ ਬੇਨਤੀ ਕਰਾਂ ਵੀ ਈਰਖਾ ਕਿੰਨੀ ਪ੍ਰਬਲ ਹੈ ਤੇ ਤੂੰ ਇਉਂ ਕਰੀ, ਮੈਂ ਮਰਤਾ ਜਾਣਾ ਤੇ ਮੈਨੂੰ ਕਿਹੜੀ ਤਕਲੀਫ ਹੋਣੀ ਹੈ, ਮੇਰੇ ਟੋਟੇ ਟੋਟੇ ਕਰਕੇ ਇਹਨਾਂ ਦੀ ਖੁੱਲੀ ਚ ਕਲਾਰੀ ਤੇ ਮੁੜ ਕੇ ਆਖੀ ਬਾਪੂ ਮੇਰੇ ਨੂੰ ਇਹਨਾਂ ਮਾਰਿਆ। ਇਹ ਮੈਂ ਦ੍ਰਿਸ਼ਟਾਂਤ ਪੜ੍ਹਿਆ ਕਿਸੇ ਪੋਥੀ ਚ। ਇਹ ਸਾਡੀ ਅਵਸਥਾ ਈਰਖਾ ਦੀ, ਉਹ ਸਿਧਾਂਤ ਇੱਥੇ ਹੈ। ਇਹੋ ਜਿਹੇ ਮਨੁੱਖ ਆਪ ਡੁੱਬੇ ਕਟੰਬ ਸਿਉਂ, ਸਗਲੇ ਕੁਲ ਡੁਬਨ, ਉਹ ਆਪ ਵੀ ਆਪਣੇ ਪਰਿਵਾਰ ਦੇ ਸਮੇਤ ਡੁੱਬ ਗਏ ਤੇ ਜਿਹੜਾ ਵੀ ਉਹਨਾਂ ਦੇ ਸੰਪਰਕ ਵਿੱਚ ਆਇਆ ਉਹਨਾਂ ਨੂੰ ਉਹੋ ਜਿਹਾ ਬਣਾ ਲਿਆ। ਸਤਿਗੁਰੂ ਪਾਤਸ਼ਾਹ ਉਹੋ ਜਿਹੇ ਮਨੁੱਖਾਂ ਤੋਂ ਸਾਨੂੰ ਬਚਾਉਣ। ਇਸੇ ਕਰਕੇ ਸਾਡੇ ਵਡੇਰਿਆਂ ਨੇ ਅਰਦਾਸ ਵਿੱਚ ਬੜਾ ਮਹਾਨ ਸ਼ਬਦ ਅੰਕਿਤ ਕੀਤਾ ਹੈ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤ ਆਵੇ। ਤੇ ਨਾਮ ਕਿੰਨਾ ਦੇ ਮਿਲਿਆ ਚੇਤ ਆਵੇਗਾ, ਜਿਹੜੇ ਨਾਮ ਨਾਲ ਜੁੜੇ ਨੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੀ ਕਿਰਪਾ ਕਰਨ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਸਥਾਨ ਤੇ ਆਪਾਂ ਬੈਠੇ ਹਾਂ ਬਾਲਕਾ, ਸਾਡੇ ਤੇ ਵੀ ਕਿਰਪਾ ਕਰ, ਸਾਡੀ ਵੀ ਅਵਸਥਾ ਬੜਾ, ਸਾਡੇ ਚੋਂ ਮੇਰ ਤੇਰ ਕੱਢ, ਆਪਣੇ ਚਰਨਾਂ ਨਾਲ ਜੋੜ। ਇਹ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਾਨਾ, ਆਪ ਡੁੱਬੇ ਕੁਟੰਬ ਸਿਉਂ, ਸਗਲੇ ਕੁਲ ਡੁਬਾਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।